प्रभु नानक बेकार हाथ डोलन तेरा खो प्रभु नानक देकार हाथ परम सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर संध्या तो सजे हुए इस गुरमत दीवान दी आप जी हाजरी भर रहे हो। असल च गुरु नानक साहिब जी दी दित्ती हुई इस मर्यादा अनुसार सतगुरु जी दे अस्थान ते गुरु घरां अंदर अमृत वेले और संध्या वेले दे दीवान दी बड़ी महानता से फतेह तो पहला सिर्फ अर्ज करनी चाहना करतारपुर च हजूर 18 साल गए ने गुरु नानक साहिब महाराज 18 साल हजूर ने उथे खेती वाही की ते करतारपुर दी जो रोज दी मर्यादा सी उनु भाई साहब गुरदास जी ने अपनी एक पौड़ी विच दर्ज कीता है। ओ बचन कहे फिर बाबा आया करतारपुर पेक उदासी सगल उतारा पैर संसारी कपड़े मंजी बैठ किया अवतारा उथे तख्त लान दी सिंघासल नाल दी गल नहीं कही आम गृहस्थियां दी तरह बाबा जी मंजे ते बैठे ते संसारी कपड़े दा अर्थ कोई विशेष चमक दमक वाले साड़ी तरह कपड़े नहीं आम गृहस्थी जेड़े किरतकार करन वाले बस्तर पांदे ने सतगुरु ने ओ आम गृहस्थी कामकार किरतियां वाले कपड़े अपने दम ते पाए उते शब्द वरते पैर संसारी कपड़े मंजी बैठ किया अवतारा बाणी मुखों उचारी है उस विचों में तुगले हजूर अपने मुख तो बाणी उचार दे बहुत ज्यादा गुरु नानक साहब दी बाणी दा हिस्सा करतारपुर दी धरती ते उचारण कीता होया बाणी मुखो उचारी है होए रुशनाई मिटे अंधियारा ज्ञान गोष्ठ चर्चा सदा अनहद शब्द उठे तुनकारा सो दर आरती गाविए अमृत वेले जा पूजा अमृत वेले जपजी साहब दा पाठ हुंदा है सो दर और आरती गाविया लफ्ज वरत्या है इहदा मतलब सोदर दी पौड़ी गाई जांदी है सोदर दा शब्द गाया जांदा है। इत्थे मैं सिर्फ फतेह तो पहले कर्ज करनी मेरे मन च ख्याल हुंदा है कि गुरु काल विच रात देर तक दीवान नहीं सजदे रहे क्योंकि गुरु घर विच अमृत वेले दी मर्यादा च कोई समझौता नहीं। पहला पैर दीवान समाप्ति हुंदी सी ते पिछल पैर दीवान सजदा सी हालांकि श्री हरिमंदर साहिब दी जिहड़ी रोजाना दी मर्यादा है ओ बहु हिस्सा ओही है जिहड़ी गुरु अर्जुन देव ने आप स्थापित कीती है। तुसी देखोगे उत्ते सर्दियां च प्रकाश दा टाइम वखरा है ਗਰਮੀਆਂ ਚ ਵੱਖਰਾ ਹੈ। ਆਪ ਦੇਖੋਗੇ ਪਹਿਲਾ ਪਹਿਰ ਤਕਰੀਬਨ ਲੰਘਦਾ ਤੇ ਹਜ਼ੂਰ ਦਾ ਅਸਵਾਰਾ ਕੋਠਾ ਸਹਿਬ ਜਾਂਦਾ। ਕੀਰਤਨ ਪਹਿਲਾਂ ਸ਼ੁਰੂ ਹੁੰਦਾ। ਸਰਦੀ ਤੇ ਗਰਮੀ ਦੇ ਨਾਲ ਨਾਲ ਟਾਈਮ ਬਦਲੀ ਜਾਂਦਾ। ਮੇਰੇ ਮਨ ਚ ਉਥੇ ਇਕ ਦਿਨ ਬੈਠਾ ਆਇਆ ਕਿ ਅਸਲ ਚ ਸਤਿਗੁਰੂ ਦੇ ਕਿਰਤੀ ਸਿੱਖ ਨੇ ਘੱਟੋ ਘੱਟ 6 ਘੰਟੇ ਨੀਂਦ ਪੂਰੀ ਕਰੇਗਾ ਤੇ ਉਹਦੇ ਸਰੀਰ ਨੂੰ ਸੁੱਖ ਜ਼ਰੂਰ ਮਿਲੇਗਾ, ਕਿਉਂਕਿ ਨੀਂਦ ਵੀ ਇੱਕ ਖੁਰਾਕ ਹੈ। ਇਹ ਸਤਿਗੁਰੂ ਦੇ ਘਰ ਦੀ ਰੀਤ ਸੀ। ਅੰਮ੍ਰਿਤ ਵੇਲੇ ਦਾ ਦੀਵਾਨ ਤੇ ਸ਼ਾਮ ਦਾ ਦੀਵਾਨ, ਇਹ ਆਪ ਜੀ ਹਾਜ਼ਰੀ ਭਰ ਰਹੇ ਹੋ। ਆਓ ਅੱਜ ਸਮੇਤ 2 ਦੀਵਾਨ ਸਾਡੇ ਕੋਲ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀ ਨਵਾਜਿਸ਼, ਉਹਨਾਂ ਦੀ ਬਖਸ਼ਿਸ਼, ਉਸ ਸੰਬੰਧੀ ਕੁਝ ਵਿਚਾਰ ਆਪ ਨਾਲ ਸਾਂਝੇ ਕਰ ਸਕਾਂ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਕਿਰਪਾ ਕਰਕੇ ਬਖਸ਼ੋ ਆਸੀਸ। ਸਤਿਗੁਰੂ ਸਾਡੇ ਬੋਲ ਨੂੰ, ਕਥਨ ਨੂੰ ਔਰ ਸਰੋਤ ਨੂੰ, ਦੋਨਾਂ ਨੂੰ ਇਕਾਗਰਤਾ ਦੀ ਦਾਤ ਬਖਸ਼ ਕਰੋ, ਕਿਰਪਾ ਗੁਰੂ ਬਖਸ਼ੀ ਫਤਿਹ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਸੋਂ ਸ਼ਾਮ ਦੇ ਦੀਵਾਨ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਉਸ ਸ਼ਹਾਦਤ ਦੇ ਕਾਰਨ 3 ਗੱਲਾਂ ਆਪ ਨਾਲ ਸਾਂਝੀਆਂ ਕੀਤੀਆਂ ਸਨ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਪਹਿਲਾਂ ਧਰਮ ਦੀ ਆਜ਼ਾਦੀ ਲਈ ਹੈ, ਮਨੁੱਖੀ ਹੱਕਾਂ ਲਈ ਹੈ। ਤੇ ਇਸ ਗੱਲ ਨੂੰ ਯਾਦ ਰੱਖਿਓ, ਗੁਰੂ ਘਰ ਅੰਦਰ ਮਨੁੱਖੀ ਹੱਕਾਂ ਦੀ ਖਾਤਰ ਲੜਨਾ ਵੀ ਇੱਕ ਬੜੀ ਵੱਡੀ ਸੇਵਾ ਹੈ। ਇਹਨੂੰ ਕੇਵਲ ਅਸੀਂ ਰਾਜਨੀਤਿਕ ਵਾਲੇ ਪਾਸੇ ਨਾਲ ਜਾਈਏ, ਮਨੁੱਖੀ ਹੱਕਾਂ ਦੀ ਖਾਤਰ ਧਰਮ ਦੀ ਆਜ਼ਾਦੀ ਲਈ ਸ਼ਹਾਦਤ, ਤੇ ਦੂਸਰੀ ਬੇਨਤੀ ਕੀਤੀ ਸੀ ਧਰਮ ਦੀ ਰੱਖਿਆ ਲਈ ਸ਼ਹਾਦਤ। ਤਿਲਕ ਜੰਜੂ ਵਾਲੇ ਨੂੰ ਆਜ਼ਾਦੀ ਹੈ, ਉਹ ਆਜ਼ਾਦੀ ਨਾਲ ਆਪਣੇ ਧਰਮ ਕਰਮ ਨਿਭਾ ਸਕੇ, ਪਰ ਜਦੋਂ ਹਜ਼ੂਰ ਦੇ ਨਿੱਜੀ ਧਰਮ ਬਾਰੇ ਸ਼ਬਦ ਕਿਹਾ ਗਿਆ ਵੀ ਤੁਸੀਂ ਇਸਲਾਮ ਨੂੰ ਕਬੂਲ ਕਰੋ, ਮਹਾਰਾਜ ਨੇ ਧਰਮ ਦੀ ਖਾਤਰ ਆਪਣਾ ਸੀਸ ਦੇ ਦਿੱਤਾ। ਧਰਮ ਹੇਤ ਸਾਕਾ ਜਿਨ ਕੀਆ। ਤੀਸਰੀ ਬੇਨਤੀ ਦਾਸ ਨੇ ਕੀਤੀ ਸੀ, ਬੜੀ ਸੰਖੇਪ ਜੀ। ਅਸਲ ਚ ਪਰਮ ਪੁਰਖ ਪਰਸ਼ੋਤਮ ਪੁਰਖ ਸ਼ਬਦ ਵਰਤਾ, ਉਹਨਾਂ ਨੇ ਆਪਣੀ ਆਤਮ ਗੌਰਵਤਾ ਲਈ ਸ਼ਹਾਦਤ ਦਿੱਤੀ। ਇਹ ਲਫ਼ਜ਼ ਫਿਰ ਸੁਣੇ, ਉਸ ਦਿਨ ਅਰਜ਼ ਕੀਤੀ ਸੀ, ਸਿਰ ਦਾ ਅਖਰੀ ਅਰਥ ਹੀ ਆਤਮ ਗੌਰਵਤਾ ਦੇ ਭੇਦ ਨੂੰ ਸੰਭਾਲ ਕੇ ਰੱਖਣਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਨੇ ਸ਼ਹਾਦਤ ਦਿੱਤੀ, ਉਹਨਾਂ ਦਾ ਸੀਸ ਸ੍ਰੀ ਆਨੰਦਪੁਰ ਸਾਹਿਬ ਗਿਆ। ਗੁਰੂ ਗੋਬਿੰਦ ਰਾਏ ਜੀ ਨੇ ਪਿਤਾ ਜੀ ਦੇ ਸੀਸ ਦਾ ਸੰਸਕਾਰ ਕੀਤਾ। ਦਾਸ ਨੇ ਅਰਜ਼ ਕੀਤੀ ਸੀ ਤਕਰੀਬਨ, ਕਿਉਂਕਿ ਕੁਝ ਵਿਦਵਾਨ 30-31 ਸਾਲ ਕਹਿੰਦੇ ਆ, ਤਕਰੀਬਨ 29 ਸਾਲ ਗੁਰਦੇਵ ਜੀ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਿਰਾਜਮਾਨ ਰਹੇ। 17 ਸਾਲ ਲਗਾਤਾਰ ਇੱਕ ਵਾਰ, ਵਿੱਚੋਂ ਥੋੜਾ ਬਹੁਤ ਕੁਰਕਸ਼ੇਤਰ ਜਾਣ ਦਾ ਜ਼ਿਕਰ ਹੁੰਦਾ, ਯਾਦ ਰੱਖਿਓ। ਕੁਰਕਸ਼ੇਤਰ ਤੇ ਭੇਵੇ ਹਜ਼ੂਰ ਮਹਾਰਾਜ ਜੀ ਦੇ ਸਥਾਨ ਨੇ ਗੁਰੂ ਗੋਬਿੰਦ ਸਿੰਘ ਜੀ, ਜਿਹਦੇ ਅਸੀਂ ਜਾਣਿਆ ਸਿਆਣਾ ਸਜਦਾ, ਉੱਥੇ ਸਤਿਗੁਰੂ ਦਾ ਸਥਾਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਪਰ 17 ਸਾਲ ਇੱਕ ਵਾਰ ਤੇ 12 ਸਾਲ ਇੱਕ ਵਾਰ, 3 ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਉਂਟਾ ਸਾਹਿਬ ਦੀ ਧਰਤੀ ਤੇ ਰਹੇ। ਪਾਉਂਟਾ ਸਾਹਿਬ ਦੀ ਧਰਤੀ ਤੇ 3 ਸਾਲ ਤੋਂ ਬਾਅਦ ਫਿਰ ਸਤਿਗੁਰੂ ਆਨੰਦਪੁਰ ਸਾਹਿਬ ਹੁੰਦੇ। ਮੈਂ ਇੱਥੇ ਬਿਲਕੁਲ ਪੰਛੀ ਚਾਤ ਅਰਜ਼ ਕਰਨੀ ਹੈ, ਮਹਾਰਾਜ ਪਾਉਂਟਾ ਸਾਹਿਬ ਰਹਿੰਦੇ ਹਨ, ਅਕਾਲ ਉਸਤਤ ਦੀ ਬਾਣੀ ਸਤਿਗੁਰੂ ਨੇ ਪਾਉਂਟਾ ਸਾਹਿਬ ਉਚਾਰਨ ਕੀਤੀ। ਜਿਹੜਾ ਆਪ ਨਿਤਨੇ ਵਿੱਚ ਜਾਪ ਸਾਹਿਬ ਦੀ ਬਾਣੀ ਪੜ੍ਹਦੇ, ਇਹ ਬਾਣੀ ਹਜ਼ੂਰ ਨੇ ਪਾਉਂਟਾ ਸਾਹਿਬ ਉਚਾਰਨ ਕੀਤੀ। ਕਲੰਦਰੀ ਨਦੀ, ਸਤਿਗੁਰੂ ਨੇ ਆਪਣੀ ਰਚਨਾ ਚ ਸ਼ਬਦ ਕਲੰਦਰੀ ਵਰਤਿਆ। ਕਲੰਦਰੀ ਦਾ ਅਰਥ ਯਮੁਨਾ, ਯਮੁਨਾ ਨਦੀ ਦਾ ਕੰਢਾ ਹੈ। ਸ੍ਰੀਮਾਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਲਿਖਾਰੀ ਨੇ ਹਜ਼ੂਰ ਆਪਣੀ ਰਸਨਾ ਤੋਂ ਬਾਣੀ ਉਚਾਰਨ ਕਰਦੇ ਨੇ। ਸੱਚੀ ਸਰਕਾਰ ਨੇ ਅਕਾਲ ਉਸਤਤ ਜਾਪ ਸਾਹਿਬ ਉਸ ਰਚਨਾ ਨੂੰ ਇਸ ਧਰਤੀ ਤੇ ਉਚਾਰਨ ਕੀਤਾ। ਪੌਂਟਾ ਸਾਹਿਬ ਇਸੇ ਜ਼ਮੀਨ ਦੇ ਉੱਪਰ ਆਪ ਜੀ ਨੂੰ ਗਿਆਤ ਹੋਵੇ। ਅਸੀਂ ਪੀਰ ਬੁੱਧੂ ਸ਼ਾਹ ਦਾ ਜ਼ਿਕਰ ਬੜੀ ਵਾਰੀ ਕਰਦੇ। ਅਸਲ ਚ ਪੀਰ ਬੁੱਧੂ ਸ਼ਾਹ ਦੀ ਪਹਿਲੀ ਮਿਲਣੀ ਗੁਰੂ ਕਲਗੀਧਰ ਜੀ ਦੇ ਦੀਦਾਰ ਪੌਂਟਾ ਸਾਹਿਬ ਦੀ ਧਰਤੀ ਤੇ ਹੋਈ। ਉਮਰ ਕਰਕੇ ਹਜ਼ੂਰ ਤੋਂ ਵੱਡਾ ਹੈ, ਪਰ ਜਦੋਂ ਸਤਿਗੁਰੂ ਦੇ ਚਰਨਾਂ ਚ ਮੱਥਾ ਟੇਕਿਆ ਤੇ ਉਸ ਵਕਤ ਸੱਚੀ ਸਰਕਾਰ ਨੂੰ ਉਹਨੇ ਕਿਹਾ, ਮਹਾਰਾਜ ਕਿਰਪਾ ਕਰੋ ਕਿ ਖੁਦਾ ਨਾਲ ਵਸਲ ਕਿਵੇਂ ਹੋਵੇ। ਬੜੇ ਕਮਾਲ ਦੀ ਮਿਲਣੀ। ਮਹਾਰਾਜ ਅੱਗੋ ਕਹਿੰਦੇ ਆ, ਹੈ ਰੱਬ ਦੇ ਪੀਰ ਤੰਗ ਦਿਲੀ ਹੀ ਰੁਕਾਵਟ ਕਹਿ, ਅੰਦਰ ਦੀ ਤੰਗ ਦਿਲੀ ਸੰਕੀਰਨਤਾ ਛੱਡ ਦੇਵੋ ਤੇ ਰੱਬ ਦਾ ਮਿਲਾਪ ਅੱਜ ਹੋ ਜਾਏ। ਉਹਨੇ ਕਿਹਾ, ਮਹਾਰਾਜ ਕਿਵੇਂ? ਉਥੇ ਹਜ਼ੂਰ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ, ਪੀਰ ਜੀ ਕਿ ਦੇਖੋ ਹਨੇਰਾ ਜਿਤਨਾ ਮਰਜ਼ੀ ਪੁਰਾਣਾ ਹੋਵੇ, ਮੰਨ ਲਓ ਇੱਕ ਬੇਸਮੈਂਟ ਕਈ ਸਾਲਾਂ ਦੇ ਦਰਵਾਜ਼ੇ ਖਿੜਕੀਆਂ ਬੰਦ ਨੇ। ਅਸੀਂ ਦੇਖਨੇ ਇੱਥੇ ਕਈ ਘਰ ਜਿਹੜੇ ਬਿਲਕੁਲ ਬਾਹਰੋਂ ਵੀ ਪਲਾਈ ਲਾ ਕੇ ਬੰਦ ਕੀਤੇ, ਕੋਈ ਲਾਈਟ ਨੀ ਬੱਤੀ ਨੀ, ਬਿਲਕੁਲ ਹਨੇਰੇ ਚ ਡੁੱਬੇ ਉਹ ਘਰ ਨੇ। ਉਹ ਘਰ ਭਾਵੇਂ 100 ਸਾਲ ਤੱਕ ਹਨੇਰੇ ਵਿਚ ਰਹੇ, ਪਰ ਜਿਸ ਦਿਨ ਉਹਦਾ ਦਰਵਾਜ਼ਾ ਖੋਲਾਂਗੇ, ਕਦੀ ਆਪਾਂ ਨੀ ਕਹਾਂਗੇ ਵੀ 100 ਸਾਲ ਦਾ ਪੁਰਾਣਾ ਹਨੇਰਾ, ਤੇ ਇਹ ਤਾਂ ਘੱਟੋ ਘੱਟ 50 ਸਾਲ ਤਾਂ ਚਾਹੀਦੇ ਨੇ ਹਨੇਰਾ ਕੱਢਣ, ਕਿਉਂਕਿ ਪੁਰਾਣਾ ਹੈ। ਯਾਦ ਰੱਖੋ, ਹਨੇਰਾ ਭਾਵੇਂ 200 ਸਾਲ ਦਾ ਹੋਵੇ, ਭਾਵੇਂ 5000 ਸਾਲ ਦਾ ਹੋਵੇ, ਦੀਵਾ ਬਲ ਜਾਏ ਤੇ ਹਨੇਰਾ ਆਪਣੇ ਆਪ ਚਲਾ ਜਾਂਦਾ ਹੈ। ਗੁਰੂ ਸਾਹਿਬ ਕਹਿਣ ਲੱਗੇ, ਪੀਰ ਜੀ ਦੀਵਾ ਬਲ ਜਾਏ ਹਨੇਰਾ ਚਲਾ ਜਾਂਦਾ ਹੈ, ਸੱਚ ਇਹ ਵੇ ਅੰਦਰ ਗਿਆਨ ਦਾ ਚਾਨਣ ਹੋਏ ਤੇ ਕਰੋੜਾਂ ਜਨਮਾਂ ਦੀ ਅਗਿਆਨਤਾ ਚਲੀ ਜਾਂਦੀ। ਫਿਰ ਮੇਰੀ ਅਰਜ਼ ਸੁਣ, ਅੰਦਰ ਦੀ ਅਗਿਆਨਤਾ ਕਈ ਜਨਮਾਂ ਦੀ ਹੋ ਸਕਦੀ, ਪਰ ਗੁਰੂ ਦੇ ਸ਼ਬਦ ਦੀ ਇੱਕ ਨਿੱਕੀ ਜੀ ਝਲਕ ਕਰੋੜਾਂ ਜਨਮਾਂ ਦੇ ਹਨੇਰੇ ਤੇ ਭਾਰੂ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਸ਼ਬਦ ਦੀ ਰੋਸ਼ਨੀ ਮਨੁੱਖ ਦੇ ਕਈ ਜਨਮਾਂ ਦੇ ਹਨੇਰੇ ਨੂੰ ਚੁੱਕ ਦਿੰਦੀ। ਇਹਨੂੰ ਫਿਰ ਥੋੜੀ ਜੀ ਬੇਨਤੀ ਨੂੰ ਧਿਆਨ ਨਾਲ ਸੁਣਿਓ, ਮੈਂ ਅਰਜ਼ ਕਰਾਂ, ਕਿਉਂਕਿ ਭਰੋਸੇ ਨਾਲ ਆਪਾਂ ਨੇ ਭਾਈ ਸਾਹਿਬ ਸ਼ਬਦ ਪੜ੍ਹਦੇ ਸਨ, ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੈ ਬਹੁ ਭਾਂਤੀ ਬਹੁੜ ਪਿਤਾ ਗੱਲ ਹੈ। ਅਸੀਂ ਦੁਨੀਆਂ ਦਾ ਜਿਹੜਾ ਸਫ਼ਰ ਕਰਨੇ, ਪਰਮਾਤਮਾ ਦੇ ਘਰ ਦੇ ਸਫ਼ਰ ਨੂੰ ਦੁਨੀਆਂ ਦੇ ਸਫ਼ਰ ਨਾਲ ਤੁਲਨਾ ਮਤ ਦੇਈਏ। ਚਲੋ ਉਦਾਹਰਣਾਂ ਆਪਾਂ ਬਣੀਆਂ ਲੈਣੇ, ਇਤ ਮਾਰਗ ਚੱਲੇ ਭਾਈ ਜਿਹੜਾ ਵੀ ਰਸਤਾ ਕਿਹਾ। ਅਸੀਂ ਮੰਨ ਲਓ ਅੱਜ ਇਸ ਸ਼ਹਿਰ ਚ ਬੈਠੇ ਹਾਂ, ਅਮੈਰੀਕਾ ਚ ਬੈਠੇ, ਆਪਣੇ ਮੁਲਕ ਚੋਂ ਜਾਂ ਉਸ ਧਰਤੀ ਤੋਂ ਆਪਾਂ ਇੱਥੇ ਪਹੁੰਚਣੇ, ਸਾਨੂੰ ਕਿੰਨੇ ਘੰਟੇ ਲੱਗਦੇ ਨੇ ਆਉਂਦਿਆਂ? ਵਾਪਸ ਜਾਵਾਂਗੇ ਕੋਈ ਘੰਟੇ, 2 ਘੰਟੇ, 2.5 ਘੰਟੇ, ਉਹ ਸਟੇ ਦਾ ਹੀ ਫਰਕ ਹੋਵੇਗਾ। ਜੇ ਸਿੱਧੀ ਫਲਾਈਟ ਆਵੇਗੀ ਕੋਈ ਥੋੜਾ ਬਹੁਤਾ ਫਰਕ ਪਏਗਾ, ਪਰ ਕਦੀ ਇਹ ਨੀ ਹੁੰਦਾ ਕਿ ਆਪਣੇ ਘਰ ਤੋਂ ਉੱਡਿਆ ਹੋਇਆ ਬੰਦਾ ਵਾਪਸੀ ਤੇ ਤਾਂ ਟਾਈਮ ਹੀ ਕੋਈ ਨੀ ਲੱਗਣਾ। ਨਹੀਂ ਨਹੀਂ, ਟਾਈਮ ਉਤਨਾ ਹੀ ਲੱਗੇਗਾ ਜਿੰਨਾ ਟਾਈਮ ਆਪਣੇ ਧੁਰੇ ਤੋਂ, ਆਪਣੇ ਮਰਕਜ਼ ਤੋਂ, ਆਪਣੇ ਸੈਂਟਰ ਪੁਆਇੰਟ ਤੋਂ ਵਿਛੜਨਾ ਲੱਗਾ। ਇਸ ਤਰ੍ਹਾਂ ਹੀ ਹੈ ਨਾ, ਜਿੰਨਾ ਦੂਰੀ ਗਿਆ ਓਨਾ ਵਾਪਸ ਆਉਣ ਤੇ ਟਾਈਮ ਲੱਗੇਗਾ, ਥੋੜਾ ਬਹੁਤ ਘੰਟਾ 2 ਘੰਟੇ, ਮੈਂ ਸ਼ਬਦ ਕਿਹਾ ਫਰਕ ਪਾ ਲਓ। ਪਰ ਯਾਦ ਰੱਖਿਓ, ਸਾਡਾ ਮਰਕਜ਼ ਅਕਾਲ ਪੁਰਖ ਵਾਹਿਗੁਰੂ ਹੈ। ਵਿਛੋੜੇ ਤੇ ਕਈ ਜਨਮ ਲੱਗ ਸਕਦੇ ਨੇ, ਪਰ ਚੇਤੇ ਰੱਖਿਓ ਮਿਲਾਪ ਵਾਸਤੇ ਜਨਮਾਂ ਦਾ ਕਿਉਂ ਨਹੀਂ, ਉਹਦੀ ਕਿਰਪਾ ਹੋਵੇ ਤੇ ਕਰੋੜਾਂ ਜਨਮਾਂ ਦਾ ਵਿਛੋੜਾ ਵੀ ਖਿੰਡ ਵਿੱਚ ਮੁੱਕ ਜਾਂਦਾ। ਫਿਰ ਸਮਝ ਗਿਆ ਆਪ ਜੀ, ਦੂਰੀ ਦਾ ਟਾਈਮ ਹੈ ਪਰ ਮਿਲਾਪ ਦਾ ਟਾਈਮ ਕੀ ਹੈ? ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਇਹ ਸ਼ਬਦ ਵਰਤੇ, ਸੰਬੋਧਨ ਵੀ ਕਿਹਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਂ, ਕਰਮਾਂ ਕਰਕੇ ਵਿਛੜੇ ਹਾਂ। ਪਰ ਕਰਮ ਦੂਰੀ ਬਣਾਉਂਦੇ ਨੇ, ਕਿਰਪਾ ਉਸ ਦੂਰੀ ਨੂੰ ਇੱਕ ਖਿੰਡ ਦੇ ਵਿੱਚ ਮਿਟਾ ਦਿੰਦੀ ਹੈ। ਫਿਰ ਅਰਜ਼ ਹੈ, ਉੱਥੇ ਹਜ਼ੂਰ ਨੇ ਕਿਹਾ, ਸੰਕੀਰਣਤਾ ਹੀ ਰੁਕਾਵਟ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਚੇਤੇ ਰੱਖਿਓ ਸੰਕੀਰਣਤਾ ਨੇ, ਜਿੰਨਾ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਵਿਸ਼ਾਲ ਹੈ। ਮੈਂ ਉਸ ਦਿਨ ਵੀ ਕਿਹਾ ਸੀ, ਕਿਉਂਕਿ ਅਸੀਂ ਖੰਡ ਪਾਠ ਸਾਹਿਬ ਸਹਿਜ ਪਾਠ ਇੱਥੋਂ ਤੱਕ ਸੀਮਿਤ ਹਾਂ, ਜੇ ਕਦੀ ਤੁਸੀਂ ਦੂਜੇ ਧਰਮਾਂ, ਕਿਉਂਕਿ ਸਾਡੇ ਕੋਲ ਤਾਂ ਸ਼ਬਦ ਕੋਈ ਨੀ ਜੇ ਕੱਲੀ ਪੰਜਾਬੀ ਆਉਂਦੀ, ਪੜ੍ਹੇ ਲਿਖੇ ਸੱਜਣ ਜਿਹੜੇ ਆ, ਸੂਝਵਾਨ ਸੱਜਣ ਆ, ਲੋਕਾਂ ਤੱਕ ਇਹ ਗੱਲ ਪਹੁੰਚਾਉਣ ਕਿ ਜਿਸ ਦਿਨ ਇਸ ਗਲੋਬਲ ਦੇ ਇੱਕ ਧਰਮ ਦੀ ਗੱਲ ਚੱਲੇਗੀ, ਸਿੱਖ ਧਰਮ ਸਭ ਤੋਂ ਸਿਖਰ ਤੇ ਹੋਵੇਗਾ, जिस दिन एक धर्म ग्रंथ की गल चलेगी ते गुरु ग्रंथ साहिब अगे सारी दुनिया चुके, क्योंकि संकीर्णता नहीं, सवाल ही नहीं पैदा होता। हालांकि कई शब्द ऐसे ने, दास ने शायद इथे अर्ज की पिछे किते, कई शब्दों च संकीर्णता की लड़ाई है। जिवें कि शब्द असि नामदेव का पढ़ने के, सुल्तान पूछे सुन बे नामा, देखो राम तुम्हारे कामा, ए भगत जी दी खड पीती, नामा सुल्तान ने बादला, देखो तेरा हर बीठला, बिस्मिल गौ देव जवाए, नातर गर्दन मारू छाए, कहने बादशाह ऐसी क्यों होए, बिस्मिल किया न जीवे कोई। उथे फिर एक सवाल उठता है, तू राम छोड़ परमात्मा नू जाको, खुदा नू जाको। उथे एक सवाल उठता है, याद रखियो अर्थ बड़े सौखे, एदा मतलब शब्दां दी संकीर्णता काम कर रही। खुदा कहण वाला कहिंदा तू राम नहीं बोलना, तू बीठुल नहीं बोलना, तू अल्लाह, तू करीम, तू रहीम, तू ए शब्द वर्त, खुदा वर्त, पर जे तू राम शब्द वर्तेगा मैं बर्दाश्त नहीं करांगा। एदा मतलब कि शब्दां दी संकीर्णता है, लड़ाई शब्द दी। भगत नामदेव कहिंदा मरांगा पर बोलांगा राम ही। उन्हां दा एदे च बचन है, रुदन करे नामे की माए, छोड़ राम की ना भजै खुदाए। मां कहिंदी शब्दां दी लड़ाई है, राम ते खुदा च की फर्क, तू छड पर अपनी जिंद बचा, राम कह ते मार पैंदी है, खुदा कह जिंद छुटेगी। नामदेव कहिंदा पता मैनू भी अखरां दी लड़ाई कुछ नहीं हुंदी, पर चेते रखी जेड़ा मेरे मुंह चो कुड़ाना चाहंदा है, ए मेनू डरा के ते गुलाम बना के कढ़ाना चाहंदा है, ते बंदगी करने वाला गुलाम बन के किसे दे कहन ते राम ही नहीं बोलता हुंदा। उथे शब्द वरते रुदन करे नामे की माए, छोड़ राम की ना भजै खुदाए। अगो भगत जी कहने ना को तेरा पुंगड़ा, पुंगड़ा ते बेटा बच्चा, ना तू मेरी माए पिंड पर है तो हर गुण गाए। इहदे च इक बचन बेनती है, सतगुरु का बचन है भगत जी का, साडे मन च भी आवेगा भी एडा खुला भगत जेड़ा कहिंदा ईबे बीठल उबे बीठल बीठल बिन संसार नहीं। पर भगत नामदेव कहिंदे नहीं, ये धक्के नाल संकीर्णता नाल राम शब्द मेरा मिटाना चाहंदा। याद रखो तसीये जाग लै, पर बोलिया नहीं खुदा, राम ही बोलिया। पर मेरे मन च एक दिन आया भी की भगत नामदेव जी दी रचना अद्वैत, गुरु ग्रंथ साहिब चेते रखियो द्वैश नहीं। जेडे पाठ करदे हो ना, असी इंटरप्रिटेशन कथा करन वाले, क्योंकि साडे वास्ते इना रोग ने, असी तुसी टीका पढ़ के अर्थ करने, पर सच में कहांगा टीका सानू कोश दिंदा है, अर्थ दिंदा है, पर असली अर्थ तां ओही गुरमुख महापुरख कर सकदा है जिहदी सुरत शब्द दे विच चुभ चुकी है। महापुरख दा अर्थ मैं सो काल भेख नहीं याद रखियो, जदों किते करिए क्यों समस्या है, जदों महापुरख शब्द जांदा लुटेरियां दीआं फोटोआं सामने आ जांदीआं। मैं फिर बेनती करांगा जदों मैं इह लफ्ज़ वरतना ओहदा भेख नाल संबंध नहीं, ओहदा संपर्दा नाल संबंध नहीं। चेते रखियो संत की ते संपर्दा की, मैनूं बख्श दिया जे संत तां होवे जिहड़ा सारी मानवता नूं कलावे विच लै लवे। हुण बाणी च द्वैष नहीं, असी कहांगे भी मनमुख वाले शब्द ने, गौड़ी की वार च क्या मनमुख डुब जाए मनमुख मर जाए। निंदक बारे बड़ा क्या, निंदक गुर किरपा ते खाट्यो, पार ब्रह्म प्रभय किरपाला, शिव कै बाण सिर काट्यो, दुष्ट ब्राह्मण मुआ होए कै सूल। आपां कहांगे कि ये द्वैष ने, एक मर रहे ओहदे बारे कह रहे, पर जदों तुसी पाठ करोगे गुरमुखो जिहड़े सहज पाठ करदे हो, ਉਹ ਅਖੀਰ ਤੇ ਦੇਖਿਓ ਮਨਮੁਖ ਸਾਕਤ ਦੀ ਗੱਲ ਕਰਕੇ ਅਖੀਰ ਤੇ ਫਿਰ ਸਤਿਗੁਰੂ ਕਹਿਣਗੇ ਵਾਹਿਗੁਰੂ ਜੀ ਇਹਨਾਂ ਵਿਚਾਰਿਆਂ ਦੇ ਵਸ ਕੀ ਇਹ ਕਰਨ ਵਾਲਾ ਤੇ ਤੂੰ ਆਪ ਹੀ ਹੈ ਨਾ। ਉਸ ਦਵੈਸ਼ ਵਿਚ ਸਾਡੀ ਸੁਰਤ ਨੂੰ ਜੁਬੜ ਦਿੰਦੇ, ਜਿਵੇਂ ਉਸ ਦਿਨ ਮਰਜ਼ ਕੀਤੀ ਸੀ ਅਸੰਖ ਬੋਰਖ ਅੰਧ ਘੋਰ ਵਾਲੀ ਪੌੜੀ ਹੈ, ਪਰ ਕੀ ਗੁਰਦੇਵ ਨੇ ਇਸ ਪੌੜੀ ਦੇ ਅਖੀਰ ਚ ਕਿਹਾ ਸਾਰੇ ਮਰ ਜਾਣ ਸਾਰੇ ਮੁੱਕ ਜਾਣ, ਅਖੀਰ ਤੇ ਕਿਹਾ ਨਹੀਂ ਪ੍ਰਭੂ ਇਹ ਵੀ ਇੱਕ ਤੇਰੀ ਭਲੀ ਕਾਰਕ ਹੈ। ਭਲੀ ਕਾਰ ਕਿਉਂ, ਬੰਦੇ ਨਾ ਕੋਈ ਬੁਰਾ ਕਰੇ ਸੱਚ ਏ ਜੇ ਸਰਕਾ ਬਾਂ ਵੀ ਪੁੱਤਰ ਤੇ ਭਰੋਸਾ ਨਹੀਂ ਕਰਦਾ, ਰੱਬ ਇੰਨਾ ਕੋ ਦਿਆਲੂ ਹੈ ਉਹ ਬੁਰੇ ਕਰਨ ਵਾਲਿਆਂ ਨੂੰ ਵੀ ਰੋਟੀ ਦੇ ਜਾਂਦਾ। ਦਵੈਤ ਨੇ ਇਸੇ ਬਚਨ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਦੀਨ ਦਿਆਲ ਦਇਆ ਨਿਧ, हाँ देते क्यों विश्राम दया नित्य दीन दयाल दया नित तू दया का खजाना है दोखन देखत है पर देत ना है गुना देखने रोजी दे जाना फिर मैं बिल्कुल थोड़ा जा विषय च निकलिया रहांगा मैं चमकौर की गड़ी तक जाना चाहना पर संकीर्णता की भगत नामदेव कहने नहीं गंग जमन जो उल्टी बह तो नामा हर करता रहे मैं खरी बोला जदो अपनी मौज भगत आंदे ने किसी की कोई बंदिश नहीं कोई गुलामी नहीं उदो उन्हां दा शब्द पढ़ के देखो दे सारे कुरान दे शब्द मैं अंधले की टेक तेरा नाम खुंद कारा मैं गरीब एक गरीब मस्कीन भी फारसी दे लफ्ज मैं गरीब मैं मस्कीन तेरा नाम है अधारा करीमा ए उपनिषदा थोड़ा ये संस्कृत का लफ्ज ही करीमा रकीमा अल्लाह तू गनी सारे अरबी फारसी ने करीमा रकीमा अल्लाह तू गनी हाजरा हजूर दर पेश तू मनी मेरी एक बेनती है भगत संकीर्ण नहीं अपनी मौज आवे ओ शब्द वर दिंदा तू अल्लाह कह तू रकीम है ओ करीम कह पर जे कोई जबरदस्ती करे तो कहिंदा मैं खुदा नहीं बोलांगा मैं राम ही बोलांगा गुरु साहब ने कहा संकीर्णता बहुत वड्डा एक रुकावट है यही कारण कि संकीर्णता विचों ही अज्ञानता की कट्टरता जन्म लेंदी मैं अज्ञानता देखो सिख सिरकी है सिख सिरड़ी है सिख शब्द नू कमान वाला खटी है मैं हटी शब्द वरत्या क्योंकि रोज अरदास कहने हटियां जपियां तपियां ओ हाथ नहीं जब पुठे लटकन सिदकी है सिरदी है हटी है पर सच एवे गुरु ग्रंथ साहिब दा शब्द कमान वाला अज्ञानता वस कट्टर नहीं अज्ञानी कट्टरता नहीं ओ देखो सिदक है सतगुरु ने कहा पीर जी अंदर दी संकीर्णता दा पर्दा ला दियो ते अल्लाह मिल जाएगा सचमुच एहो जी मिल नहीं मिलिया पीर दे अंदर प्रकाश हो गया पीर बुद्धू शाह ने मथा टेकिया ओदी सिफारिश ते हजूर ने 500 पठान औरंगजेब दा कढ़िया होया अपनी फौज भर्ती कीता तनखाह दित्ती पर मुख दी गल की 3 साल गुरदेव पौंटा साहिब रहे ए 3 साल च ही भंगाणी दा युद्ध दे कारण बन गए गुरु गोबिंद सिंह जी की जिंदगी की पहली लड़ाई है भंगाणी का युद्ध वो हर हालत विच जितनी लाजमी है क्योंकि उस लड़ाई नाल सिखां दा मनोबल बड़ा उच्चा जाना है ते उस लड़ाई दे जरनैल खुद गुरु गोबिंद सिंह आप भंगाणी दे युद्ध दे कारण दा शायद जरूर वो दिन मनायो प्लीज मेरी बेनती है उन्हां सिखां नूं जरूर चेते करियो क्योंकि उस जंग विच गुरु गोबिंद सिंह जी दे 2 भुआ दे पुत्र भी शहीद हुए बीबी वीरो दे बेटे शहीद हुए उहदा कारण इक्को सी कि भीम चंद राजा उस सतगुरु दे दरबार च आनंदपुर साहिब आया उन्हें महाराज जी दे घर च प्रसादी आती प्रसादी हाथी बारे आप जानते हो असाम दे राजे रतन राय ने भेज किया यह बड़े छोटे जिहा कद दा सी ते इह इन्ना सिखाया सी सतगुरु दे सीस ते चौर करदा सी जदों महाराज तीर चलांदे सन ते सिखां दे तीरां विचों गुरदेव दे तीर पहचान के लै आउंदा सी महाराज जी नूं सुंड च पानी भर के चरण धो के कपड़े नाल मल के साफ कर दिंदा सी सतगुरु जिथे जांदे सन पिछे काथी तुरदा सी इक उहने 5 कला शस्त्र दित्ता ਉਹ ਗੁਰਜ ਵੀ ਬਣ ਜਾਂਦਾ ਸੀ ਛੋਟਾ ਖੰਜਰ ਵੀ ਬਣ ਜਾਂਦਾ ਸੀ ਤਮਾਚਾ ਵੀ ਬਣ ਜਾਂਦਾ ਸੀ ਆਪ ਜੀ ਦੀ ਜਾਣਕਾਰੀ ਲਈ ਉਹ 5 ਕਲਾ ਸ਼ਸਤਰ ਦਾਸ ਨੂੰ ਮੈਂ ਬੜੋਦੇ ਗਿਆ ਜਿਹਨੂੰ ਬੜੋਦਾ ਕਹਿੰਦੇ ਬੜੋਦੇ ਦੇ ਰਾਜ ਮਹਿਲ ਵਿਚ ਇਹਦੀ ਉਹ 5 ਕਲਾ ਸ਼ਸਤਰ ਪੰਜਾਬ ਤੋਂ ਗਿਆ ਉਹਦੇ ਨਕਲ ਤੇ ਉਹਨਾਂ ਨੇ ਇੱਕ ਹੋਰ ਸ਼ਸਤਰ ਬਣਾ ਦਿੱਤਾ ਉਹਦਾ ਅਗਲਾ ਜਿਹੜਾ ਹਿੱਸਾ ਜਿਵੇਂ ਆਪਣੇ ਪੁਰਾਣੇ ਸਮੇਂ ਜਿਵੇਂ ਨਲਕੇ ਦੀ ਬੋਕੀ ਨਹੀਂ ਸੀ ਹੁੰਦੀ ਥੱਲੇ ਲੋਹੇ ਦੀ ਇਸ ਤਰ੍ਹਾਂ ਦਾ ਹੈ ਉਹਦੀ ਨਕਲ ਵੀ ਉਹਨਾਂ ਬਣਾਈ ਹਾਂ ਬੜੋਦੇ ਗੁਰੂ ਘਰ ਇੱਕ ਵਾਰੀ ਵਿਸਾਖੀ ਤੇ ਉਸ ਰਾਜ ਮਹਿਲ ਚੋਂ ਲਿਆ ਕੇ ਦਰਸ਼ਨ ਕਰਾਏ ਗਏ ਉਹ ਰਾਜਾ ਰਤਨ ਰਾਏ ਨੇ ਭੇਟ ਕੀਤਾ ਚੌਂਕੀ ਭੇਟ ਕੀਤੀ ਕਾਬਲ ਦੀ ਸੰਗਤ ਨੇ ਕਨਾਤ ਤੇ ਚਾਨਣੀ ਲੱਖਾਂ ਰੁਪਈਆਂ ਦੀ ਮਹਾਰਾਜ ਨੂੰ ਭੇਟ ਕੀਤੀ ਭੀਮ ਚੰਦ ਦੀਆਂ ਅੱਖਾਂ ਫਟ ਗਈਆਂ ਵੀ ਆਹ ਚੀਜ਼ਾਂ ਤਾਂ ਮੇਰੇ ਘਰ ਚਾਹੀਦੀਆਂ ਇਹ ਫਕੀਰ ਦੇ ਘਰ ਚ ਹੁਣ ਵਿਉਂਤ ਸੋਚੀ ਵੇਖੀ ਗਿਆ ਹੱਸ ਹੱਸ ਕੇ ਕਹੀ ਗਿਆ ਬਹੁਤ ਸੋਹਣਾ ਅੰਦਰੋਂ ਇਹ ਵੀ ਕਿਸੇ ਤਰੀਕੇ ਨਾਲ ਮੇਰੇ ਘਰ ਆਉ ਉਹਦੇ ਪੁੱਤਰ ਦੀ ਰਿਸ਼ਤਾ ਹੋਇਆ ਸੀ ਰਾਜਾ ਫਤਿਹ ਸ਼ਾਹ ਦੀ ਬੇਟੀ ਨਾਲ ਅਜਮੇਰ ਚੰਦ ਦਾ ਇਹ ਉਹੀ ਅਜਮੇਰ ਚੰਦ ਜਿਹਨੇ ਆਨੰਦਪੁਰ ਵੀ ਘੇਰਾ ਪਾਇਆ ਜਿਹੜਾ ਚਮਕੌਰ ਤੱਕ ਆਇਆ ਉੱਥੇ ਰਾਜਾ ਫਤਿਹ ਸ਼ਾਹ ਦੀ ਬੇਟੀ ਨਾਲ ਇਹਦੇ ਪੁੱਤਰ ਦਾ ਰਿਸ਼ਤਾ ਆਇਆ ਕੁੜਮਾਈ ਸੀ ਚਲੋ ਕੁੜਮਾਈ ਲਫ਼ਜ਼ ਆਪਾਂ ਵੀ ਵਰਤਨੇ ਆ ਤੇ ਚਲੋ ਸਾਡੇ ਸਾਰੇ ਸੱਜਣ ਕਹਿੰਦੇ ਸ਼ਗਨ ਲੱਗਣਾ ਪਰ ਚੇਤੇ ਰੱਖਿਓ ਗੁਰਮਤ ਦਾ ਸ਼ਬਦ ਕੁੜਮਾਈ ਜੇ ਸਤ ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ ਬਲਰਾਮ ਜੀ ਅਸਲ ਚ ਕੁੜਮਾਈ ਲਫ਼ਜ਼ ਦੇ ਅਖਰੀ ਅਰਥ ਨੇ ਕੁਟੰਬ ਮੇ ਸਮਿਲਿਤ ਕਰਨਾ ਹਿੰਦੀ ਚ ਲਫ਼ਜ਼ ਇਹਦੇ ਨੇ ਕੁਟੰਬ ਮੇ ਸਿਮਿਲਿਤ ਕਰਨਾ ਇਹਦਾ ਅਰਥ ਆਪਣੇ ਕੋੜਮੇ ਵਿਚ ਰਲਾਉਣਾ ਕੁੜਮਾਈ ਦਾ ਅਰਥ ਇਹ ਵੇ ਬੇਟੀ ਤੇ ਬੇਟੇ ਨੂੰ ਉਹ ਵਿਆਹ ਤੋਂ ਪਹਿਲਾਂ ਉਹ ਰਸਮ ਕਹਿ ਲੋ ਮੈਂ ਸ਼ਬਦ ਫਿਰ ਵੀ ਰਸਮ ਵਰਤਾਂਗਾ ਕੋਈ ਜ਼ਰੂਰੀ ਨਹੀਂ ਕੁੜਮਾਈ ਪਰ ਕੁੜਮਾਈ ਦਾ ਅਰਥ ਹੈ ਕਿ ਬੱਚੀ ਨੂੰ ਬੱਚੇ ਵਾਲੇ ਪਰਿਵਾਰ ਵਿਚ ਮਿਲਾਉਣ ਦੀ ਕਿਰਿਆ ਤੇ ਬੱਚੇ ਨੂੰ ਬੱਚੀ ਵਾਲੇ ਪਰਿਵਾਰ ਵਿਚ ਕੁੜਮਾਈ ਦਾ ਅਰਥ ਹੈ ਕੁਟੰਬ ਦੇ ਵਿਚ ਮਿਲਾਉਣਾ ਉਹਦੇ ਬੇਟੇ ਦੀ ਕੁੜਮਾਈ ਉਹਨੇ ਚਾਲ ਚੱਲੀ ਵੀ ਮਹਾਰਾਜ ਦੇ ਘਰੋਂ ਇਹ ਸਭ ਕੁਝ ਮੰਗਾ ਲਾ ਮੇਰੀ ਜੈ ਜੈਕਾਰ ਹੋ ਜਾਏਗੀ ਤੇ ਹੈ ਬੇਈਮਾਨ ਸੀ ਅੰਦਰੋਂ ਵੀ ਜੇ ਇਹ ਚੀਜ਼ਾਂ ਇੱਕ ਵਾਰੀ ਮੰਗਾ ਲਈਆਂ ਪਰਤ ਕੇ ਦੇਣੀਆਂ ਕਿੱਥੇ ਨੇ ਗੁਰੂ ਦੀ ਕੀ ਤਾਕਤ ਖੋਲ ਹੈ ਉਹ ਗਲਤ ਅੰਦਾਜ਼ੇ ਲਾਈ ਬੈਠਾ ਸੀ ਕਿਉਂਕਿ ਅਜੇ ਤੱਕ ਜੰਗ ਨਹੀਂ ਸੀ ਹੋਈ ਉਹਨੇ ਮਹਾਰਾਜ ਜੀ ਨੂੰ ਸੁਨੇਹਾ ਘੱਲਿਆ ਸਤਿਗੁਰੂ ਕਹਿੰਦੇ ਨਹੀਂ ਇਹ ਸੰਗਤ ਦੀਆਂ ਚੀਜ਼ਾਂ ਨੇ ਰਾਜਿਆਂ ਦੇ ਦਰਬਾਰ ਦੀ ਸ਼ੋਭਾ ਨਹੀਂ ਬਣ ਸਕਦੀ ਮੈਂ ਉਸ ਦਿਨ ਉੱਥੇ ਅਰਜ਼ ਕੀਤੀ ਸੀ ਕਦੀ ਸਮਾਂ ਸੀ ਸਿੱਖ ਰਾਜੇ ਨੂੰ ਜਿਹੜੀ ਕੀਮਤੀ ਚੀਜ਼ ਮਿਲਦੀ ਸੀ ਉਹ ਗੁਰੂ ਰਾਮਦਾਸ ਦੇ ਦਰ ਤੇ ਲਿਆਉਂਦਾ ਸੀ ਅੱਜ ਕੰਮ ਉਲਟ ਕੇ ਜਿਹੜੀਆਂ ਕੀਮਤੀ ਲੱਭਦੀਆਂ ਨੇ ਲੋਕੀ ਉੱਥੇ ਆਪਣੇ ਘਰਾਂ ਨੂੰ ਚੁੱਕ ਕੇ ਲੈ ਜਾਂਦੇ ਇਹ ਸੱਚੇ ਪੜਦੇ ਹੀ ਬਸ ਪਿਆਰ ਰਹਿਣ ਦਿਓ ਕੱਪੜਾ ਚੁੱਕੋਗੇ ਤੇ ਢੇਡਾ ਆਪਣੀ ਨੰਗਾ ਪਿੰਡਾ ਆਪਣੇ ਨੰਗਾ ਹੋਣਾ ਇਸ ਕਰਕੇ ਮੈਂ ਕਈ ਵਾਰੀ ਕਈਆਂ ਦੇ ਮਨ ਚ ਦਾ ਪਤਾ ਨੀ ਉਹ ਸ਼ਬਦ ਕਿਉਂ ਨੀ ਬੋਲਦੇ ਮੈਨੂੰ ਪਤਾ ਹੈ ਕਿ ਕਰਮ ਕਰਤੂਤਾਂ ਨੇ ਤੇ ਗੁਰੂ ਨਾਨਕ ਸਾਹਿਬ ਬਾਣੀ ਚ ਕਹਿ ਕੇ ਗਏ ਕਹਿੰਦੇ ਨੇ ਕੌਮਾਂ ਤੋਪਾਂ ਨਾਲ ਗੋਲਿਆਂ ਨਾਲ ਜ਼ਾਲਮਾਂ ਦੀਆਂ ਤਲਵਾਰਾਂ ਨਾਲ ਨਹੀਂ ਮਰਦੀਆਂ ਜਦੋਂ ਧਰਮ ਅਸਥਾਨ ਤੇ ਬੈਠੇ ਲੋਕਾਂ ਦਾ ਜੀਵਨ ਭ੍ਰਿਸ਼ਟ ਜਾਏ ਉਦੋਂ ਕੌਮ ਨਸ਼ਟ ਹੋਣ ਲੱਗ ਪੈਂਦੀ ਹੈ ਕਾਲ ਨਾਹੀ ਜੋਗ ਨਾਹੀ ਨਾ ਹੀ ਸਤਕਾ ਟੱਪ ਥਾਂ ਨਸ਼ਟ ਜਗ ਭ੍ਰਸ਼ਟ ਹੋਏ ਡੂਬਤਾ ਇਹ ਜਗ ਮਹਾਰਾਜ ਕਹਿੰਦੇ ਗੁਰੂ ਘਰ ਦੀਆਂ ਚੀਜ਼ਾਂ ਇਸ ਤਰ੍ਹਾਂ ਨਹੀਂ ਮਿਲਣਗੀਆਂ ਹਾਂ ਸਤਿਗੁਰੂ ਕਿਰਪਾ ਕਦੇ ਕਦੀ ਸਬੱਬ ਬਣਿਆ ਦੇਖੋ ਇੱਥੇ ਤੇ ਨਹੀਂ ਹੁਣ ਤਾਂ ਰਿਕਾਰਡ ਹੋ ਜਾਂਦੀ ਮੇਰੀ ਇੱਛਾ ਸੀ ਕਿ ਕੱਲੇ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇ ਖਾਨੇ ਤੇ ਬੋਲਿਆ ਜਾਏ ਇਹ ਮੈਂ ਉਸ ਦਿਨ ਅਰਜ਼ ਵੀ ਕੀਤੀ ਸੀ ਕਿ ਨਗਰ ਕੀਰਤਨ ਲਫ਼ਜ਼ ਪ੍ਰਚਲਿਤ ਹੋ ਗਿਆ ਮੈਂ ਸ਼ਾਇਦ ਉਸ ਦਿਨ ਕਿਹਾ ਸੀ ਸਾਰੇ ਕਹੀ ਜਾਂਦੇ ਆ ਪਰ ਅਸਲੀ ਲਫ਼ਜ਼ ਸਾਡਾ ਮੀਰੀ ਦਾ ਜਲੂਸ ਹੀ ਸੀ ਉਹ ਜਲੂਸ ਲਫ਼ਜ਼ ਸਾਡੀ ਮੀਰੀ ਨੂੰ ਪ੍ਰਗਟ ਕਰਦਾ ਪਿਆਰਿਓ ਨਗਰ ਕੀਰਤਨ ਤਾਂ ਚੇਤੇ ਰੱਖਿਓ ਖੜਤਾਲਾ ਲੈ ਕੇ ਕੋਈ ਵੀ ਤੁਰ ਪੈਂਦਾ ਹੈ ਜਲੂਸ ਦਾ ਅਰਥ ਸੀ ਕਿ ਮੇਰੀ ਪੀਰੀ ਦੇ ਦਾਤੇ ਦੀ ਅੱਛ ਸ਼ਾਹੀ ਠਾਠ ਦੇ ਨਾਲ ਬਾਹਰ ਨਿਕਲੇ ਉਹ ਲਫ਼ਜ਼ ਆਹਿਸਤਾ ਆਹਿਸਤਾ ਅਲੋਪ ਹੋ ਗਿਆ ਸਤਿਗੁਰੂ ਨੇ ਇਨਕਾਰ ਕਰ ਦਿੱਤਾ ਸਬਾਬੇ ਬਣਿਆ ਮਹਾਰਾਜ ਪੌਂਟਾ ਸਾਹਿਬ ਨੇ ਭੀਮ ਚੰਦ ਨੇ ਬਰਾਤ ਲੈ ਕੇ ਜਮੁਨਾ ਉਥੋਂ ਪਾਰ ਕਰਨੀ ਉਸ ਘਾਟ ਤੋਂ ਬੇਈਮਾਨ ਸੀ ਉਹਨੇ ਕਿਹਾ ਵੀ ਜਦੋਂ ਲੰਘਣਾ ਤੇ ਗੁਰੂ ਗੋਬਿੰਦ ਸਿੰਘ ਦੇ ਸ਼ਹਿਰ ਨੂੰ ਉਜਾੜ ਕੇ ਉਹਨੂੰ ਖਤਮ ਕਰਕੇ ਅੱਗੇ ਜਾਵਾਂਗਾ ਮਹਾਰਾਜ ਜੀ ਦੇ ਬੰਦੇ ਵਿਚ ਦੂਤਾਂ ਹੁੰਦੀ ਨੇ ਉਹਨਾਂ ਸੁਨੇਹਾ ਦੇ ਦਿੱਤਾ ਗੁਰੂ ਸਾਹਿਬ ਨੇ ਕਹਿ ਦਿੱਤਾ ਇਹਨੂੰ ਕਹੀਂ ਤੂੰ ਲੰਘ ਕੇ ਦਿਖਾ ਪੌਂਟਾ ਸਾਹਿਬ ਦੇ ਘਾਟ ਤੂੰ ਉਜਾੜਨ ਦੀ ਗੱਲ ਕਰਨੀ ਤੈਨੂੰ ਲੰਘਣ ਨਹੀਂ ਦੇਣਾ ਅਖੀਰ ਤੇ ਗੱਲ ਮੁੱਕਦੀ ਕੀ ਜੀ ਭੀਮ ਚੰਦ ਰਾਜਾ ਉਹਨੇ ਬਰਾਤ ਫਿਰ ਬੜਾ ਪਾ ਕੇ ਲੈ ਗਿਆ ਉਹਦਾ ਬੇਟਾ ਅਜਮੇਰ ਚੰਦ 10 ਕੁ ਬੰਦਿਆਂ ਨਾਲ ਆਇਆ ਜੀ ਮਹਾਰਾਜ ਦੀ ਜੋੜੀ ਚ ਸਤਿਗੁਰੂ ਹੱਸ ਕੇ ਕਹਿੰਦੇ ਨੇ ਅਸੀਂ ਚਾਹੀਏ ਤੇ ਤੈਨੂੰ ਇੱਥੇ ਪਕੜ ਲਈਏ ਪਰ ਚੇਤੇ ਰੱਖੀ ਤੂੰ ਸ਼ਰਨ ਆਏ ਤੈਨੂੰ ਕੁਛ ਕਹਿਣਾ ਨੀ ਤੂੰ ਜਾ ਉਧਰ ਰਾਧਾ ਫਤਿਹ ਸ਼ਾਹ ਜੀ ਦੀ ਬੇਟੀ ਨਾਲ ਅਜਮੇਰ ਚੰਦ ਦਾ ਵਿਆਹ ਹੋਣਾ ਉਹ ਸਤਿਗੁਰੂ ਦਾ ਸ਼ਰਧਾਲੂ ਇਹ ਵੀ ਆਪ ਜੀ ਨੂੰ ਪਤਾ ਹੋਵੇ ਕਿ ਰਾਜਾ ਮੇਦਨੀ ਪ੍ਰਕਾਸ਼ ਨੇ ਨਾਂਡ ਵਾਲੇ ਨੇ ਹਜ਼ੂਰ ਨੂੰ ਬੁਲਾਇਆ ਸੀ ਹੁਣ ਮਹਾਰਾਜ ਅਜਮੇਰ ਚੰਦ ਨੂੰ ਜਾਣ ਦਿੱਤਾ ਫਤਿਹ ਸ਼ਾਹ ਨੇ ਸਤਿਗੁਰੂ ਨੂੰ ਆਮੰਤ੍ਰਿਤ ਕੀਤਾ ਵੀ ਤੁਸੀਂ ਆ ਕੇ ਮੇਰੀ ਬੇਟੀ ਦੀ ਸ਼ਾਦੀ ਚ ਬਖਸ਼ਿਸ਼ ਕਰੋ ਸਤਿਗੁਰੂ ਨੂੰ ਪਤਾ ਵੀ ਪਹਾੜੀਏ ਉਹਨੇ ਇਕੱਠੇ ਸਾਹਿਬ ਆਪ ਨਹੀਂ ਗਏ ਦੀਵਾਨ